दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हर कृष्ण सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि सतगुरु हर कृष्ण सच्चे पातशाह जी दिल्ली दे वल जा रहे ने। कल इथों तक कथा पहुंची से अज इथों अगे मैं प्रारंभ करदा
तौसा तू कारत अगवाए बोलत जात नकीब सुहाए।
ग्रंथाकार भाई संतोख सिंह जी लिखते ने कि नगारा उच्ची धुन दे नाल अगे अगे वजाया जा रहा है। इस ते अलावा जेडे नकीब ने ਉਹ ਸਤਿਗੁਰਾਂ ਦੇ ਜਸ ਨੂੰ ਬੋਲਦੇ ਜਾਂਦੇ
ਵਸਤ੍ਰ ਵਿਭੂਖਣ ਪਹਿਰੇ ਸੋਹਤ ਹੱਥ ਛਰੀ ਫੇਰਤ ਮਨ ਮੋਹਤ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਵਸਤਰ ਤੇ ਗਹਿਣੇ ਪਹਿਨੇ ਹੋਏ ਨੇ। ਇੱਕ ਸਤਿਗੁਰਾਂ ਦੇ ਹੱਥ ਦੇ ਵਿੱਚ ਛੋਟੀ ਜਿਹੀ ਛੜੀ ਫੜੀ ਹੋਈ ਹੈ ਜਿਹਨੂੰ ਸਤਿਗੁਰੂ ਜੀ ਇਧਰ ਉਧਰ ਫੇਰਦੇ ਨੇ।
ਮਾਰਗ ਮੈਂ ਹੇਰਤ ਨਰ ਨਾਰੀ ਬਾਲਕ ਰੂਪ ਹੋਤ ਬਲੇਹਾਰੀ।
ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿਚ ਇਸਤਰੀਆਂ ਤੇ ਪੁਰਸ਼ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ। ਸਤਿਗੁਰਾਂ ਦੀ ਛੋਟੀ ਅਵਸਥਾ ਹੈ, ਛੋਟਾ ਸਰੀਰ ਹੈ ਬਾਲਕਾਂ ਵਾਲਾ, ਓਹਨੂੰ ਦੇਖ ਕੇ ਬਲਹਾਰ ਜਾਂਦੇ ਨੇ, ਵਾਰੇ ਜਾਂਦੇ ਨੇ।
ਏਕ ਦਿਵਸ ਮਗ ਚਲ ਰਹੇ ਹੋ ਜੈ ਸਿੰਘ ਦੂਤ ਆਣ ਤਬ ਕਹਿਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਇੱਕ ਦਿਨ ਦਾ ਰਸਤਾ ਬਾਕੀ ਰਿਹਾ ਦਿੱਲੀ ਪਹੁੰਚਣ ਦੇ ਵਿਚ, ਉਸ ਵੇਲੇ ਜਿਹੜਾ ਰਾਜੇ ਜੈ ਸਿੰਘ ਦਾ ਦੂਤ ਸੀ ਉਹ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿੰਦਾ,
ਲਿਖ ਸੁਧ ਮੈਂ ਅਬ ਪਠੋ ਯਾਗਾਰੀ ਸੁਣੇ ਨਿਪਤ ਹੋਵੇ ਹਰਖਤ ਭਾਰੀ।
ਜੈ ਸਿੰਘ ਦਾ ਦੂਤ ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ, ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਇੱਕ ਚਿੱਠੀ ਦੇ ਰਾਹੀਂ ਖਬਰ ਪਹਿਲਾਂ ਹੀ ਦਿੱਲੀ ਪਹੁੰਚਣ ਤੋਂ ਪਹੁੰਚਾ ਦਿੰਦਾ ਹਾਂ ਰਾਜੇ ਜੈ ਸਿੰਘ ਨੂੰ। ਜਦੋਂ ਰਾਜੇ ਨੂੰ ਤੁਹਾਡੇ ਆਉਣ ਦੀ ਖਬਰ ਮਿਲੇਗੀ ਤੇ ਉਹ ਬੜਾ ਖੁਸ਼ ਹੋਏਗਾ।
ਰਾਵਰ ਕੇ ਆਵੈ ਅਗਵਾਈ ਸਾਦਰ ਰਾਖੈ ਅਧਿਕ ਬੜਾਈ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਤੁਹਾਡਾ ਸਤਿਕਾਰ ਕਰਨ ਦੇ ਵਾਸਤੇ ਉਹ ਅਗਲ ਵਾਂਡੀ ਆਵੇਗਾ, ਸਤਿਕਾਰ ਦੇ ਨਾਲ ਤੁਹਾਡੀ ਵਡਿਆਈ ਰੱਖੇਗਾ।
ਬੜ ਸਮਾਜ ਸੋ ਪੁਰੀ ਪਰਵੇਸ਼ ਦਰਸੈ ਤੁਮ ਕੋ ਸਿੱਖ ਅਸ਼ੇਸ਼ਾ।
ਵੱਡੇ ਸਮਾਜ ਦੇ ਨਾਲ ਸਤਿਗੁਰੂ ਜੀ ਤੁਸੀਂ ਦਿੱਲੀ ਦੇ ਵਿਚ ਪ੍ਰਵੇਸ਼ ਕਰੋਗੇ, ਬਹੁਤ ਸਾਰੇ ਜਿਹੜੇ ਸਿੱਖ ਨੇ ਉਹ ਤੁਹਾਡਾ ਆਣ ਕੇ ਅੱਗੋਂ ਹੀ ਦਰਸ਼ਨ ਕਰਨਗੇ। ਸੁਣ ਸਤ ਗੁਰ ਨੇ ਬਚ ਫੁਰਮਾਯੋ, ਮਤ ਹਮਰੋ ਜਿਮ ਤੁਮ ਲਖ ਪਾਯੋ। ਅੱਗੋ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਉਸ ਰਾਜੇ ਜੈ ਸਿੰਘ ਦੇ ਦੂਤ ਨੂੰ ਕਹਿੰਦੇ ਨੇ ਕਿ ਮੇਰਾ ਜਿਹੜਾ ਮਤ ਹੈ, ਮੇਰਾ ਜਿਹੜਾ ਇਰਾਦਾ ਹੈ, ਉਹ ਤੂੰ ਪਹਿਲਾਂ ਹੀ ਜਾਣਦਾ ਹੈ। ਤੈਸੇ ਤਾਂ ਜਾਏ ਤੁਮ ਪਾਖੋ, ਪ੍ਰਣ ਪੂਰਨ ਕੋਇ ਔਰ ਅਭੀ ਲਾਖੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਮੈਂ ਸੋਚਿਆ ਹੋਇਆ ਔਰ ਜੋ ਮੈਂ ਤੈਨੂੰ ਦੱਸਿਆ ਹੋਇਆ, ਉਸੇ ਤਰ੍ਹਾਂ ਦਾ ਪ੍ਰਣ ਮੈਂ ਪੂਰਨ ਕਰਾਂਗਾ, ਮੇਰੀ ਇਹੀ ਆਸ਼ਾ। ਤੁਰ ਕੇ ਸ਼ਰ ਸੋ ਮਿਲੈ ਨ ਜੈਸੇ, ਉਚਿਤ ਕਰਨ ਕੋ ਤੁਮ ਹੋ ਤੈਸੇ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜੇ ਜੈ ਸਿੰਘ ਦੇ ਦੂਤ ਨੂੰ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਮੈਂ ਕਦੇ ਵੀ ਔਰੰਗਜ਼ੇਬ ਬਾਦਸ਼ਾਹ ਦੇ ਮੱਥੇ ਨਾ ਲੱਗਾ, ਐਸਾ ਕੰਮ ਕਰਨਾ, ਤੈਨੂੰ ਉਹੀ ਕੰਮ ਕਰਨਾ ਉਚਿਤ ਬਣਦਾ ਹੈ ਜੋ ਮੈਂ ਤੈਨੂੰ ਕਹਿ ਰਿਹਾ। ਆਪ ਜਾਏ ਸਮਝਾਵੋ ਰਾਜਾ, ਹਮ ਆਵਤ ਲੈ ਮਿਲੋ ਸਮਾਜਾ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਚਿੱਠੀ ਦੇ ਰਾਹੀਂ ਖਬਰ ਪਹੁੰਚਾਉਣ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸਵੈਮ ਜਾ ਕੇ, ਆਪ ਜਾ ਕੇ ਆਪਣੇ ਰਾਜੇ ਜੈ ਸਿੰਘ ਨੂੰ ਸਮਝਾਉਣਾ ਹੈ ਜੋ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਮੈਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਇਹ ਗੱਲ ਉਸ ਨੂੰ ਦ੍ਰਿੜ ਕਰਵਾਉਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਅੱਗੇ ਅੱਗੇ ਚਲਿਆ ਜਾ, ਅਸੀਂ ਇੱਕ ਰਸਤੇ ਨੂੰ, ਇੱਕ ਮੰਜ਼ਿਲ ਨੂੰ ਤੈਅ ਕਰਕੇ ਤੇਰੇ ਪਿੱਛੇ ਆਪੇ ਹੀ ਪਹੁੰਚ ਜਾਵਾਂਗੇ। ਗੁਰ ਸੰਗਤ ਕੋ ਦੇਹ ਸੁਨਾਈ, ਮੁਖ ਮਸੰਦ ਮਿਲੈ ਸਭ ਆਈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਸਾਡੇ ਜਿਹੜੇ ਮੁੱਖ ਮਸੰਦ ਰਹਿੰਦੇ ਨੇ, ਉਹਨਾਂ ਨੂੰ ਵੀ ਖਬਰ ਦੇ ਦੇਵੇ ਕਿ ਜਿੰਨੇ ਮੁਖੀਏ ਮਸੰਦ ਨੇ ਉਹ ਸਾਨੂੰ ਆਣ ਕੇ ਪਹਿਲਾਂ ਮਿਲਣ। ਇਮ ਸਤ ਗੁਰ ਆਇਸ ਜਬ ਦੀਨਸ, ਦੂਤ ਤਿਆਰ ਹੋਏ ਚਲਬੇ ਕੀਨਸ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਹੁਕਮ ਕੀਤਾ, ਤੇ ਫਿਰ ਰਾਜੇ ਜੈ ਸਿੰਘ ਦਾ ਦੂਤ ਉਥੋਂ ਉਨ੍ਹਾਂ ਨੂੰ ਛੱਡ ਕੇ ਅੱਗੇ ਲੰਘ ਤੁਰੇ। ਪੰਥ ਬਿਸਾਲ ਉਲੰਘ ਉਤਾਲ, ਪੁਰ ਮੈਂ ਪਹੁੰਚੋ ਆਨੰਦ ਨਾਲ। ਬਹੁਤ ਵੱਡਾ ਜਿਹੜਾ ਰਸਤਾ ਸੀ ਜਿਹਨੂੰ ਲੰਘਣ ਦੇ ਵਾਸਤੇ ਕਰੀਬ ਇੱਕ ਦਿਨ ਲੱਗ ਜਾਣਾ ਸੀ, ਉਸ ਨੂੰ ਬੜੀ ਸ਼ੀਘਰਤਾ ਦੇ ਨਾਲ ਹੀ ਰਾਜੇ ਜੈ ਸਿੰਘ ਦੇ ਦੂਤ ਨੇ ਤੈਅ ਕੀਤਾ ਹੈ, ਤੇ ਬੜੇ ਆਨੰਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਦਿੱਲੀ ਦੇ ਵਿੱਚ ਪਹੁੰਚ ਗਏ। ਜਾਇ ਮਿਲਿਓ ਜੈ ਸਿੰਘ ਸਵਾਈ, ਸਕਲ ਹਕੀਕਤ ਕਥਤ ਸੁਣਾਈ। ਜੈ ਸਿੰਘ ਰਾਜੇ ਦਾ ਦੂਤ ਜੈ ਸਿੰਘ ਨੂੰ ਜਾ ਕੇ ਮਿਲਿਆ ਹੈ, ਤੇ ਸਾਰੀ ਜਿਹੜੀ ਹਕੀਕਤ ਸੀ, ਜੋ ਵਾਸਤਵ ਰੂਪ ਦੇ ਵਿੱਚ ਸਚਾਈ ਦੀ ਗੱਲ ਸੀ, ਉਹ ਰਾਜੇ ਨੂੰ ਜਾ ਕੇ ਦੂਤ ਨੇ ਸੁਣਾਈ। ਮਹਾਰਾਜ ਸੁਣ ਮੇਰੀ ਬਾਤ, ਰਾਵਰ ਭਾਗ ਮਹਿਦ ਬਖੇ ਆਤ। ਦੂਤ ਜਾ ਕੇ ਰਾਜੇ ਜੈ ਸਿੰਘ ਨੂੰ ਕਹਿੰਦਾ ਹੈ ਕਿ ਹੇ ਮਹਾਰਾਜ ਜੀ, ਸੁਣੋ ਮੇਰੀ ਗੱਲ ਨੂੰ, ਤੁਹਾਡੇ ਜਿਹੜੇ ਭਾਗ ਨੇ ਉਹ ਬਹੁਤ ਹੀ ਜ਼ਿਆਦਾ ਉਜਵਲ ਨੇ। ਬਹੁਤ ਬਾਰ ਪੂਰਬ ਪਤੀ ਆਇਓ, ਅਨਬਣ ਕਾਰਜ ਭੀ ਬਣ ਜਾਇਓ। ਰਾਜੇ ਜੈ ਸਿੰਘ ਨੂੰ ਉਸਦਾ ਦੂਤ ਕਹਿੰਦਾ ਕਿ ਮੈਂ ਪਹਿਲਾਂ ਵੀ ਬਹੁਤ ਵਾਰੀ ਇਸ ਗੱਲ ਨੂੰ ਪਰਖ ਲਿਆ ਹੈ ਕਿ ਤੁਹਾਡੇ ਜਿਹੜੇ ਭਾਗ ਨੇ ਉਹ ਬੜੇ ਵੱਡੇ ਨੇ, ਜਿਹੜਾ ਨਾ ਕੰਮ ਹੋਣ ਵਾਲਾ ਹੁੰਦਾ ਹੈ ਉਹ ਵੀ ਤੁਹਾਡੇ ਕਹਿਣ ਦੇ ਨਾਲ ਬਣ ਜਾਂਦਾ ਹੈ। ਇਤੇ
ਆਵਨ ਕੋ ਜਿਨੋ ਨ ਆਸ਼ੈ, ਕਿਮੋ ਨ ਮਾਨੈ ਕਥੰ ਪ੍ਰਕਾਸ਼ੈ।
ਦੂਤ ਕਹਿੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦਿੱਲੀ ਦੇ ਵਿੱਚ ਆਉਣ ਦਾ ਕੋਈ ਵੀ ਇਰਾਦਾ ਨਹੀਂ ਸੀ। ਕਿਮੋ ਨ ਮਾਨੈ ਕਥੰ ਪ੍ਰਕਾਸ਼ੈ, ਭਾਵ ਕੇ ਕਿਸੇ ਤਰ੍ਹਾਂ ਵੀ ਕਹਿਆ, ਸਤਿਗੁਰੂ ਜੀ ਨਹੀਂ ਸਨ ਮੰਨਦੇ ਦਿੱਲੀ ਆਉਣ ਦੇ ਵਾਸਤੇ।
ਸੋ ਤੁਮ ਨਾਮ ਸੁਣਤ ਚੱਲ ਆਏ, ਦੀਨ ਦੁਨੀ ਜੋ ਹੋਤ ਸਹਾਏ।
ਪਰ ਦੂਤ ਕਹਿੰਦਾ ਕਿ ਰਾਜਾ ਸਾਹਿਬ ਜਦੋਂ ਮੈਂ ਤੁਹਾਡੇ ਵੱਲੋਂ ਅਧੀਨਗੀ ਦੇ ਨਾਲ ਬੇਨਤੀ ਕੀਤੀ ਕਿ ਰਾਜਾ ਜੈ ਸਿੰਘ ਤੁਹਾਡੇ ਦਰਸ਼ਨਾਂ ਨੂੰ ਚਾਹੁੰਦਾ ਹੈ ਤੇ ਫੇਰ ਰਾਜਾ ਸਾਹਿਬ ਉਸੇ ਵੇਲੇ ਤੁਹਾਡੇ ਨਾਮ ਨੂੰ ਸੁਣਦਿਆਂ ਸਾਰ ਹੀ ਸਤਿਗੁਰੂ ਜੀ ਆਉਣ ਦੇ ਵਾਸਤੇ ਤਿਆਰ ਹੋ ਗਏ। ਦੀਨ ਦੁਖੀ ਜੋ ਹੋਤ ਸਹਾਈ, ਜਿਹੜੇ ਸਤਿਗੁਰੂ ਜੀ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਸਹਾਇਤਾ ਕਰਦੇ ਨੇ ਉਹ ਸਤਿਗੁਰੂ ਜੀ ਫੇਰ ਤਿਆਰ ਹੋ ਗਏ। ਨਹੀਂ ਆਵਣ ਕੋ ਕਾਰਨ ਪਾਰੀ, ਸੁਣੋ ਆਪ ਮੈਂ ਕਰੋਂ ਉਚਾਰੀ। ਦੂਤ ਕਹਿੰਦਾ ਕਿ ਸਤਿਗੁਰਾਂ ਦਾ ਇੱਥੇ ਆਉਣ ਦਾ ਕੋਈ ਕਾਰਨ ਨਹੀਂ ਸੀ, ਕੋਈ ਸਬਬ ਨਹੀਂ ਸੀ, ਸੁਣੋ ਆਪ ਮੈਂ ਕਰੋਂ ਉਚਾਰੀ, ਸੁਣੋ ਮੈਂ ਸੁਣਾਉਂਦਾ ਹਾਂ ਕਿ ਕਿਸ ਤਰੀਕੇ ਦੇ ਨਾਲ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਰਾਜ਼ੀ ਕੀਤਾ ਤੇ ਸਤਿਗੁਰਾਂ ਨੇ ਕੀ ਆਖਿਆ ਮੈਂ ਉਹ ਵੀ ਦੱਸਦਾ। ਨਹੀਂ ਮਲੇਛ ਕੋ ਦਰਸ਼ਨ ਲੈਣਾ, ਨਿਕਟ ਜਾਏ ਆਪਣੋ ਨਹੀਂ ਦੇਣਾ। ਦੂਤ ਕਹਿੰਦਾ ਕਿ ਜਦੋਂ ਮੈਂ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਦਿੱਲੀ ਚੱਲੋ ਤੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਖਿਆ ਕਿ ਮੈਂ ਉਸ ਮਲੇਸ਼ ਔਰੰਗਜ਼ੇਬ ਦੇ ਮੱਥੇ ਕਦੇ ਨਹੀਂ ਲੱਗਣਾ, ਨਾ ਉਹਦਾ ਜਾ ਕੇ ਦਰਸ਼ਨ ਕਰਨਾ ਤੇ ਨਾ ਹੀ ਆਪਣਾ ਉਹਨੂੰ ਦਰਸ਼ਨ ਦੇਣਾ। ਪ੍ਰਥਮ ਕੀਓ ਪ੍ਰਣ ਸ੍ਰੀ ਹਰਿ ਰਾਏ, ਦੇਹ ਅੰਤ ਲੋ ਸੋ ਨਿਭਾਏ। ਦੂਤ ਕਹਿੰਦਾ ਕਿ ਸਤਿਗੁਰਾਂ ਨੇ ਇਹ ਵੀ ਮੈਨੂੰ ਆਖਿਆ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਵੀ ਐਸਾ ਹੀ ਪ੍ਰਣ ਕੀਤਾ ਸੀ ਕਿ ਮੈਂ ਤੁਰਕ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਉਸ ਪ੍ਰਣ ਨੂੰ ਉਸ ਵਚਨ ਨੂੰ ਪੂਰਾ ਕੀਤਾ, ਅਖੀਰਲੇ ਵੇਲੇ ਤੱਕ ਇਸ ਗੱਲ ਦੀ ਪਾਲਣਾ ਕੀਤੀ। ਗਾਦੀ ਬੈਠ ਇਨੋ ਪ੍ਰਣ ਕੀ ਨਾ, ਪਿਤ ਸਮ ਚਹਿ ਨਿਰਵਾਹ ਪ੍ਰਵੀਨਾ। ਦੂਤ ਰਾਜੇ ਜੈ ਸਿੰਘ ਨੂੰ ਕਹਿੰਦਾ ਕਿ ਜਦੋਂ ਦੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਗੱਦੀ ਤੇ ਬੈਠੇ ਨੇ ਉਦੋਂ ਤੋਂ ਲੈ ਕੇ ਇਨ੍ਹਾਂ ਨੇ ਵੀ ਵੈਸਾ ਹੀ ਪ੍ਰਣ ਧਾਰਨ ਕੀਤਾ ਹੈ ਕਿ ਮੈਂ ਵੀ ਆਪਣੇ ਪਿਤਾ ਦੇ ਵਾਂਗ ਹੀ ਕਰਨਾ ਹੈ। ਜੇ ਸਤਿਗੁਰੂ ਪਿਤਾ ਜੀ ਉਸ ਔਰੰਗਜ਼ੇਬ ਬਾਦਸ਼ਾਹ ਦੇ ਮੱਥੇ ਨਹੀਂ ਲੱਗੇ ਤੇ ਮੈਂ ਵੀ ਨਹੀਂ ਲੱਗਣਾ। ਕਿਮੋ ਕਰਤ ਇਤ ਆਵਤ ਨਾਹੀ, ਜਾਏ ਪਵੇਸ਼ਤ ਜੰਗਲ ਮਾਹੀ। ਰਾਜੇ ਨੂੰ ਕਹਿੰਦਾ ਹੈ ਦੂਤ ਕਿ ਭਾਵੇਂ ਕਿਸ ਤਰੀਕੇ ਦੇ ਨਾਲ ਵੀ ਕੀਤਾ ਜਾਂਦਾ, ਕਿਸੇ ਵੀ ਯਤਨ ਦੇ ਨਾਲ ਇਧਰ ਸਤਿਗੁਰੂ ਜੀ ਨੇ ਨਹੀਂ ਸੀ ਆਉਣਾ, ਭਾਵੇਂ ਕਿ ਉਹਨਾਂ ਨੂੰ ਮਾਲਵੇ ਦੇ ਇਲਾਕੇ ਦੇ ਵਿਚ ਹੀ ਕਿਉਂ ਨਾ ਜਾਣਾ ਪੈਂਦਾ। ਮੈਂ ਤੁਮਰੀ ਦਿਸ਼ ਤੇ ਕਹਿ ਪ੍ਰੇਮ, ਕਰ ਦਰਸ਼ਨ ਚਾਹਤ ਨਿਜ ਛੇਮ। ਦੂਤ ਕਹਿੰਦਾ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਫਿਰ ਤੁਹਾਡੇ ਵੱਲੋਂ ਸਹਿਤ ਪ੍ਰੇਮ ਦੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡਾ ਰਾਜਾ ਜੈ ਸਿੰਘ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਆਪਣੇ ਕਲਿਆਣ ਦੇ ਵਾਸਤੇ। ਵਾਰ ਵਾਰ ਨਿਰਪ ਬੰਧਨ ਠਾਨੀ, ਪੂਰੋ ਪੈਜ ਮੈਂ ਜਥਾ ਬਖਾਨੇ। ਰਾਜੇ ਜੈ ਸਿੰਘ ਦਾ ਦੂਤ ਕਹਿੰਦਾ ਹੈ ਕਿ ਰਾਜਾ ਸਾਹਿਬ ਮੈਂ ਵਾਰ ਵਾਰ ਸਤਿਗੁਰਾਂ ਦੇ ਚਰਨਾਂ ਦੇ ਵਿਚ ਨਮਸਕਾਰ ਕੀਤੀ ਤੇ ਤੁਹਾਡੇ ਵੱਲੋਂ ਅਰਜ ਕੀਤੀ ਕਿ ਰਾਜਾ ਜੈ ਸਿੰਘ ਦੀ ਜਿਹੜੀ ਕਾਮਨਾ ਹੈ ਉਸ ਨੂੰ ਤੁਸੀਂ ਉਥੇ ਦਿੱਲੀ ਜਾ ਕੇ ਦਰਸ਼ਨ ਦੇ ਕੇ ਪੂਰਿਆ ਕਰੋ। ਸ਼ਾਹ ਨਿਕਟ ਸਭ ਮੈਂ ਕਰ ਆਇਓ, ਦੀਨ ਬੰਦ ਤੁਮ ਬਿਰਦ ਸਦਾਇਓ। ਦੂਤ ਕਹਿੰਦਾ ਕਿ ਮੈਂ ਸਤਿਗੁਰਾਂ ਨੂੰ ਇਹ ਵੀ ਅਰਜ ਕੀਤੀ ਕਿ ਰਾਜਾ ਜੈ ਸਿੰਘ ਕਹਿੰਦਾ ਸੀ ਕਿ ਬਾਦਸ਼ਾਹ ਦੇ ਕੋਲ ਮੈਂ ਇਸ ਤਰ੍ਹਾਂ ਦਾ ਪ੍ਰਣ ਕਰਕੇ ਆਇਆ ਹਾਂ ਕਿ ਮੈਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਬੁਲਾਵਾਂਗਾ। ਦੀਨ ਬੰਦ ਤੁਮ ਬਿਰਦ ਸਦਾ ਹੋ, ਤੁਸੀਂ ਦੀਨਾਂ ਦੇ ਬੰਧੂ ਹੋ, ਤੁਸੀਂ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਹੋ, ਇਹੀ ਤੁਹਾਡਾ ਧਰਮ ਹੈ। ਏਕ ਵਾਰ ਪੁਰ ਦਰਸ ਦਿਖਾਵੋ, ਪੁਨ ਚਿਤ ਚਾਹ ਤਥਾ ਸੁਖ ਪਾਵੋ। ਮੈਂ ਸਤਿਗੁਰਾਂ ਨੂੰ ਇਹ ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਸਿਰਫ ਇੱਕ ਵਾਰੀ ਤੁਸੀਂ ਆਣ ਕੇ ਦਿੱਲੀ ਦਰਸ਼ਨ ਦੇਵੋ, ਉਸ ਤੋਂ ਬਾਅਦ ਜਿਸ ਤਰ੍ਹਾਂ ਤੁਹਾਡਾ ਜੀ ਕਰੇਗਾ ਤੁਸੀਂ ਉਸੇ ਤਰ੍ਹਾਂ ਕਰਿਓ। ਮਿਲਨ ਸ਼ਾਹ ਸੋ ਰਾਵਰ ਮਰਜ਼ੀ, ਹਮ ਨਹੀਂ ਕਹਿ ਬਹੁਰ ਕੁਛ ਅਰਜ਼ੀ। ਰਾਜੇ ਨੂੰ ਦੂਤ ਕਹਿੰਦਾ ਕਿ ਸਤਿਗੁਰਾਂ ਦੀ ਇੱਕੋ ਹੀ ਸਾਰਿਆਂ ਤੋਂ ਵੱਡੀ ਸ਼ਰਤ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਮੈਂ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਇਥੋਂ ਤੱਕ ਮੈਂ ਸਤਿਗੁਰਾਂ ਨੂੰ ਆਖ ਕੇ ਭਰੋਸਾ ਦਵਾਇਆ ਕਿ ਸੱਚੇ ਪਾਤਸ਼ਾਹ ਜੇ ਤੁਹਾਡੀ ਮਰਜ਼ੀ ਹੋਵੇਗੀ ਤੇ ਬਾਦਸ਼ਾਹ ਨੂੰ ਮਿਲਿਓ, ਜੇਕਰ ਨਹੀਂ ਮਿਲਣਾ ਚਾਹੁੰਦੇ ਤੇ ਨਾ ਮਿਲਿਓ। ਮੈਂ ਜਾਂ ਮੇਰਾ ਰਾਜਾ ਜੈ ਸਿੰਘ ਇਸ ਤਰਫੋਂ ਕੋਈ ਵੀ ਅਰਜ਼ ਨਹੀਂ ਕਰੇਗਾ ਕਿ ਤੁਸੀਂ ਬਾਦਸ਼ਾਹ ਨੂੰ ਮਿਲੋ।
ਇਤਿਆਦਿਕ ਬਹੁ ਕੀਨਸ ਬੇਨਤੀ ਸੁਣਤ ਪ੍ਰੇਮ ਤਜ ਦੀਨਸ ਗਿਣਤੀ।
ਕਹਿੰਦਾ ਕਿ ਜਦੋਂ ਇਸ ਤਰ੍ਹਾਂ ਦੀਆਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਤੇ ਫਿਰ ਸਤਿਗੁਰਾਂ ਨੇ ਤੇਰੇ ਪ੍ਰੇਮ ਨੂੰ ਪਰਖਿਆ ਤੇ ਸਾਰੀਆਂ ਵਿਚਾਰਾਂ ਨੂੰ ਛੱਡ ਦਿੱਤਾ।
ਦਾਸ ਸਮਾਨ ਜਾਣ ਕਰ ਆਏ ਜਿਨ ਟਿਗ ਨਿਤ ਪਹੁੰਚੈ ਸਮੁਦਾਏ।
ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੋਜ਼ ਪਤਾ ਨਹੀਂ ਕਿੰਨੀਆਂ ਕੁ ਸੰਗਤਾਂ ਝੁਕਦੀਆਂ ਨੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੈਨੂੰ ਦਾਸ ਜਾਣ ਕੇ ਦਰਸ਼ਨ ਦੇਣ ਦੇ ਵਾਸਤੇ ਦਿੱਲੀ ਪਹੁੰਚ ਰਹੇ ਨੇ।
ਸੰਗਤ ਦੇਸ਼ ਬਦੇਸ਼ ਹਜ਼ਾਰਨ ਕਰੈ ਪ੍ਰੇਮ ਆਨੈ ਉਪਹਾਰਨ।
ਦੇਸ਼ਾਂ ਤੇ ਵਿਦੇਸ਼ਾਂ ਦੀ ਜਿੰਨੀ ਵੀ ਸੰਗਤ ਹੈ ਜੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁੰਦੀ ਹੈ, ਉਹ ਰੋਜ਼ ਹੀ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਕੇ ਸਹਿਤ ਪ੍ਰੇਮ ਦੇ ਮੱਥਾ ਟੇਕਦੀ।
ਦਰਬ ਪਦਾਰਥ ਕੇਰ ਅਬਾਰ ਅਰਪੈ ਪਦ ਪੰਕਜ ਸਿਰ ਧਾਰ।
ਦੂਤ ਰਾਜੇ ਜੈ ਸਿੰਘ ਨੂੰ ਕਹਿੰਦਾ ਕਿ ਦਰਬ ਪਦਾਰਥ ਕੇਰ ਅੰਬਾਰ, ਮਾਇਆ ਦੇ ਤੇ ਪਦਾਰਥਾਂ ਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਢੇਰ ਲੱਗ ਜਾਂਦੇ ਨੇ। ਜਦੋਂ ਸੰਗਤਾਂ ਦਰਸ਼ਨ ਦੇ ਵਾਸਤੇ ਆਉਂਦੀਆਂ ਨੇ, ਮੈਂ ਆਪਣੀਆਂ ਅੱਖਾਂ ਦੇ ਨਾਲ ਇਸ ਰੀਤੀ ਨੂੰ ਦੇਖ ਕੇ ਆਇਆ।
ਚਤਰ ਕੁੰਟ ਕੇ ਸਗਰੇ ਦੇਸ਼ ਮਨ ਜਿਨ ਕੋ ਲਖੈ ਵਿਸ਼ੇਸ਼।
ਚਾਰੇ ਹੀ ਕੁੰਟਾਂ ਦੇ ਚਾਰੇ ਹੀ ਦਿਸ਼ਾਵਾਂ ਦੇ ਜਿੰਨੇ ਵੀ ਇਲਾਕੇ ਨੇ, ਉਹਨਾਂ ਇਲਾਕਿਆਂ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਰਹਿੰਦੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਸਤਿਗੁਰੂ ਨੂੰ ਮੰਨਦੀਆਂ ਨੇ ਔਰ ਇਹਨਾਂ ਨੂੰ ਵਿਸ਼ੇਸ਼ ਜਾਣਦੀਆਂ ਨੇ।
ਸਭ ਹੀ ਕਰੈ ਕਾਮਨਾ ਪੂਰੀ ਬਾਲਕ ਮੂਰਤ ਮਾਧੁਰ ਰੂਰੀ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਦੀ ਕਾਮਨਾ ਨੂੰ ਪੂਰੀਆਂ ਕਰਦੇ ਨੇ। ਸਤਿਗੁਰਾਂ ਦੀ ਬਾਲਕਾਂ ਵਾਲੀ ਉਮਰ ਹੈ, ਵਿਲੱਖਣ ਸਤਿਗੁਰਾਂ ਦੇ ਚਰਿੱਤਰ ਨੇ।
ਕਹੋ ਕਹਾਂ ਲਗ ਗੁਣ ਤਿੰਨ ਕੇਰੇ ਸ਼ਬਦ ਸਿੰਧ ਲਗ ਗੁਣੀ ਬੜੇਰੇ।
ਰਾਜੇ ਜੈ ਸਿੰਘ ਨੂੰ ਉਸਦਾ ਦੂਤ ਕਹਿੰਦਾ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਕਿੰਨੇ ਕੁ ਗੁਣਾਂ ਦਾ ਮੈਂ ਤੇਰੇ ਸਾਹਮਣੇ ਬਿਆਨ ਕਰਾਂ। ਸ਼ਬਦ ਸਿੰਧ ਲਗ ਗੁਣੀ ਬੜੇਰੇ ਕਹਿਣ ਤੋਂ ਭਾਵ ਕਿ ਜੇ ਆਖਾਂ ਕਿ ਉਹ ਗੁਣਾਂ ਦੇ ਸਮੁੰਦਰ ਹਨ ਤਾਂ ਇਹ ਪਦ ਗੁਣਾਂ ਦੇ ਸਮੁੰਦਰ ਵੀ ਛੋਟਾ ਹੋਵੇਗਾ।
ਵੱਡੇ ਭਾਗ ਰਾਵਰ ਕੇ ਪਏ ਆਏ ਜਿਸੀ ਤੇ ਦਰਸ਼ਨ ਦਏ।
ਹੇ ਰਾਜਾ, ਤੇਰੇ ਬਹੁਤ ਵੱਡੇ ਉੱਚੇ ਭਾਗ ਨੇ ਕਿ ਤੈਨੂੰ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਜੀ ਆ ਰਹੇ ਨੇ।
ਰਹੋ ਸਦਾ ਆਇਸ ਅਨੁਸਾਰੀ ਬਿਪਰ ਹੋ ਨਾ ਬਣ ਹਿਤ ਕਾਰੀ।
ਰਾਜੇ ਨੂੰ ਕਹਿੰਦਾ ਹੈ ਕਿ ਮੇਰਾ ਤੁਹਾਡੇ ਵਾਸਤੇ ਇੱਕ ਮਸ਼ਵਰਾ ਹੈ, ਇੱਕ ਸੁਝਾਅ ਹੈ ਕਿ ਤੁਸੀਂ ਹਮੇਸ਼ਾ ਹੀ ਸਤਿਗੁਰਾਂ ਦੀ ਆਗਿਆ ਦੇ ਵਿੱਚ ਉਹਨਾਂ ਦੇ ਅਨੁਸਾਰ ਹੋ ਕੇ ਚੱਲਿਓ। ਬਿਪਰ ਹੋ ਨਾ ਬਣ ਹਿਤਕਾਰੀ, ਕਦੇ ਵੀ ਵਿਰੋਧੀ ਗੱਲ ਨਾ ਕਰੇ। ਬਣ ਹਿਤਕਾਰੀ, ਤੂੰ ਹਮੇਸ਼ਾ ਸਤਿਗੁਰਾਂ ਦਾ ਹਿਤਕਾਰੀ ਹੀ ਬਣ ਕੇ ਰਵੀ।
ਪ੍ਰਾਤਾ ਰਾਮ ਰਾਏ ਸਮਤਾਲ ਸੋ ਅਜਮਤ ਕੇ ਸਿੰਧ ਵਿਸਾਲ।
ਕਹਿੰਦਾ ਹੈ ਕਿ ਜਿਹੜਾ ਸਤਿਗੁਰੂ ਹਰਿਕ੍ਰਿਸ਼ਨ ਦਾ ਵੱਡਾ ਭਰਾ ਹੈ ਰਾਮ ਰਾਏ, ਕਹਿੰਦਾ ਹੈ ਕਿ ਉਸ ਨੂੰ ਤੁਸੀਂ ਸਮਝ ਲਓ ਇੱਕ ਛੋਟੇ ਜਿਹੇ ਸਰੋਵਰ ਵਰਗਾ। ਰਾਮ ਰਾਏ ਵੀ ਬਹੁਤ ਕਰਾਮਾਤੀ ਹੈ, ਬੜੀਆਂ ਸਾਰੀਆਂ ਬਾਦਸ਼ਾਹ ਨੂੰ ਉਸਨੇ ਕਰਾਮਾਤਾਂ ਦਿਖਾਈਆਂ ਨੇ। ਕਹਿੰਦਾ ਹੈ ਕਿ ਰਾਮ ਰਾਏ ਇੱਕ ਛੋਟੇ ਸਰੋਵਰ ਵਰਗਾ, ਤੇ ਜਿੰਨਾ ਛੋਟਾ ਸਰੋਵਰ ਹੁੰਦਾ ਉਨਾ ਹੀ ਛੋਟਾ ਉਹਦੇ ਵਿੱਚ ਪਾਣੀ ਹੁੰਦਾ। ਕਹਿੰਦਾ ਹੈ ਕਿ ਜਿਵੇਂ ਛੋਟਾ ਸਰੋਵਰ ਰਾਮ ਰਾਏ ਪਾਣੀ ਵਰਗੀਆਂ ਜਿਹੜੀਆਂ ਉਹਦੇ ਵਿੱਚ ਭਰੀਆਂ ਹੋਈਆਂ ਕਰਾਮਾਤਾਂ ਨੇ, ਉਹ ਵੀ ਥੋੜੀਆਂ ਨੇ। ਦੂਸਰੇ ਪਾਸੇ ਅਜਮਤ ਕੇ ਸਿੰਧ ਵਿਸਾਲ, ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਅਸਗਾ ਸਮੁੰਦਰ ਦੇ ਵਾਂਗ ਨੇ। ਅਸਗਾ ਸਮੁੰਦਰ ਬਹੁਤ ਵੱਡਾ ਹੁੰਦਾ ਤੇ ਜਿਹੜਾ ਸਮੁੰਦਰ ਦੇ ਵਿਚ ਪਾਣੀ ਹੁੰਦਾ ਉਹ ਵੀ ਅਥਾਹ ਹੁੰਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸਮੁੰਦਰ ਦੇ ਵਾਂਗ ਨੇ ਤੇ ਉਹਨਾਂ ਦੀਆਂ ਕਰਾਂ ਬਾਤਾਂ ਜਿਹੜੀਆਂ ਉਹਨਾਂ ਦੇ ਵਿਚ ਸਮਾਈਆਂ ਨੇ ਉਹ ਵੀ ਅਥਾਹ ਪਾਣੀ ਦੀ ਤਰ੍ਹਾਂ ਨੇ, ਜਿਨ੍ਹਾਂ ਦਾ ਕੋਈ ਪਾਰਾਵਾਰ ਹੀ ਨਹੀਂ। ਲੱਖ ਪਰੰਤ ਤੀਰਜ ਸਮ ਤਰਨੀ, ਮਹਾ ਗੰਭੀਰ ਜਿਨੋ ਕੀ ਕਰਨੀ। ਕਹਿੰਦਾ ਕਿ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਧੀਰਜ ਵਾਲੇ ਨੇ ਕਿ ਜਿਸ ਤਰ੍ਹਾਂ ਧਰਤੀ ਧੀਰਜ ਨੂੰ ਧਾਰਨ ਕਰਦੀ ਹੈ, ਧਰਤੀ ਨੂੰ ਕਿਸ ਤਰ੍ਹਾਂ ਕੋਈ ਕਰੀ ਜਾਂਦਾ ਮਨੁੱਖ, ਕੋਈ ਟੋਏ ਪੁੱਟ ਦਿੰਦਾ, ਕੋਈ ਕੁਛ ਕਰ ਦਿੰਦਾ, ਧਰਤੀ ਨੂੰ ਸਾਰਿਆਂ ਤੋਂ ਵੱਡਾ ਖਿਮਾ ਦਾ ਧਾਰਨੀ ਮੰਨਿਆ ਗਿਆ। ਇਸ ਕਰਕੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦੀ ਧੀਰਜ ਦੀ ਗੱਲ ਆਉਂਦੀ ਹੈ ਤੇ ਧਰਤੀ ਦਾ ਪ੍ਰਮਾਣ ਦਿੱਤਾ ਜਾਂਦਾ। ਇਸੇ ਕਰਕੇ ਹੁਣ ਕਵੀ ਸੰਤੋਖ ਸਿੰਘ ਜੀ ਨੇ ਪ੍ਰਮਾਣ ਦਿੱਤਾ ਧਰਤੀ ਦਾ। ਉਹ ਦੂਤ ਰਾਜੇ ਨੂੰ ਕਹਿੰਦਾ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਦੇ ਵਿਚ ਇੰਨਾ ਧੀਰਜ ਹੈ ਕਿ ਜਿੰਨਾ ਧੀਰਜ ਹੁੰਦਾ ਧਰਤੀ ਦੇ ਵਿਚ। ਮਹਾ ਗੰਭੀਰ ਜਿਨੋ ਕੀ ਕਰਨੀ, ਅਜਮਤਾਂ ਤੇ ਭਾਵੇਂ ਬਹੁਤ ਨੇ, ਕਰਾਂ ਬਾਤਾਂ ਤੇ ਬਹੁਤ ਨੇ, ਪਰ ਉਹਨਾਂ ਨੂੰ ਧੀਰਜ ਦੇ ਨਾਲ ਉਹ ਜਰ ਕੇ ਰੱਖਦੇ ਨੇ। ਬੜੇ ਗੰਭੀਰ ਨੇ, ਬੜੇ ਗਹਿਰੇ ਨੇ, ਪਰ ਉਹਨਾਂ ਦੀ ਕਰਨੀ ਵੀ ਓਨੀ ਹੀ ਗੰਭੀਰ ਹੈ, ਗਹਿਰੀ ਹੈ। ਪੋਰ ਹੋਤ ਅਗਵਾਊ ਚਲੀਏ, ਸਾਦਰ ਦੇ ਉਪਹਾਰਨ ਮਿਲੀਏ। ਰਾਜਾ ਸਾਹਿਬ, ਸਵੇਰ ਹੋਣ ਦੇ ਨਾਲ ਹੀ ਤੁਸੀਂ ਚੱਲ ਪਵੋ ਸਤਿਗੁਰਾਂ ਦੇ ਵੱਲ ਤੇ ਸਤਿਕਾਰ ਦੇ ਨਾਲ ਭੇਟਾਵਾਂ ਨਾਲ ਲੈ ਕੇ ਉਹਨਾਂ ਨੂੰ ਅਗਲ ਵਾਂਡੀ ਜਾ ਮਿਲੋ। ਰਹੋ ਨਮਰ ਬਾਂਛਤ ਚਿਤ ਲੀਜੈ, ਸਹਿਤ ਪ੍ਰੇਮ ਬਹੁ ਸੇਵਾ ਕੀਜੈ। ਸਮੇਤ ਪ੍ਰੇਮ ਦੇ ਸਤਿਗੁਰਾਂ ਦੀ ਵੱਡੀ ਸੇਵਾ ਕਰੋ ਤੇ ਨਿਮਰਤਾ ਨੂੰ ਜੇਕਰ ਧਾਰਨ ਕਰੋਗੇ ਤੇ ਤੁਹਾਡੀਆਂ ਮਨ ਪਾਉਂਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਇਤਿਆਦਿਕ ਸਭ ਕਥਾ ਸੁਣਾਈ, ਸੰਗਤ ਮਿਲੀ ਜਥਾ ਮਗ ਆਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਸਾਰੀ ਵਾਰਤਾ ਉਸਨੇ ਰਾਜੇ ਜੈ ਸਿੰਘ ਨੂੰ ਸੁਣਾਈ ਹੈ। ਇਸ ਤੋਂ ਇਲਾਵਾ ਇਹ ਵੀ ਸਾਰਾ ਬਿਆਨ ਕੀਤਾ ਕਿ ਕਿਸ ਕਿਸ ਤਰੀਕੇ ਦੇ ਨਾਲ ਜਦੋਂ ਸਤਿਗੁਰੂ ਜੀ ਦਿੱਲੀ ਦੇ ਵੱਲ ਆ ਰਹੇ ਸਨ, ਸੰਗਤਾਂ ਰਸਤੇ ਦੇ ਵਿਚ ਆਣ ਕੇ ਮਿਲੀਆਂ, ਕਿਸ ਤਰ੍ਹਾਂ ਸਤਿਗੁਰਾਂ ਨੇ ਸੰਗਤਾਂ ਨੂੰ ਰੋਕਿਆ, ਇਹ ਵੀ ਕਥਾ ਬਿਆਨ ਕੀਤੀ। ਸੁਣ ਸੁਣ ਰਾਜਾ ਹਰਖਤ ਪਾਇਓ, ਬੰਦੇ ਮਨ ਕਰ ਸ਼ਰਧਾ ਲਇਓ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਸਤਿਗੁਰਾਂ ਦੇ ਬਚਨ ਰਾਜਾ ਸੁਣਦਾ ਜਾ ਰਿਹਾ, ਤਿਵੇਂ ਤਿਵੇਂ ਬਹੁਤਾ ਹੀ ਜ਼ਿਆਦਾ ਖੁਸ਼ੀ ਦੇ ਨਾਲ ਭਰਦਾ ਜਾਂਦਾ, ਮਨੋਂ ਬਾਰ ਬਾਰ ਹੀ ਸ਼ਰਧਾ ਦੇ ਨਾਲ ਸਤਿਗੁਰਾਂ ਨੂੰ ਨਮਸਕਾਰਾਂ ਕਰਦਾ। ਖੇਰਿਓ ਕਮਲ ਸਮ ਬਦਨ ਵਿਸਾਲਾ, ਕਰਿਓ ਸਮਾਜ ਤਿਆਰ ਤਤ ਕਾਲਾ। ਰਾਜੇ ਜੈ ਸਿੰਘ ਦਾ ਜਿਹੜਾ ਚਿਹਰਾ ਸੀ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਬਹੁਤ ਖਿੜ ਗਿਆ ਹੈ ਖੁਸ਼ੀ ਦੇ ਨਾਲ, ਤੇ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਤਿਆਰ ਹੋਇਆ, ਸਾਰੇ ਸਾਜੋ ਸਮਾਨ ਨੂੰ ਤਤਕਾਲ ਹੀ ਤਿਆਰ ਕੀਤਾ। ਭਈ ਪ੍ਰਭਾਤ ਚੜ ਚਲਿਓ ਅਗਾਊ, ਗੁਰੂ ਸਰੂਪ ਪਿਖਨ ਕਉ ਚਾਊ। ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਹੋਣ ਦੇ ਨਾਲ ਹੀ ਸਤਿਗੁਰਾਂ ਦੇ ਵੱਲ ਚੱਲ ਪਿਆ ਹੈ। ਗੁਰੂ ਜੀ ਦੇ ਸਰੂਪ ਦਾ ਦਰਸ਼ਨ ਕਰਨ ਦਾ ਰਾਜੇ ਜੈ ਸਿੰਘ ਦੇ ਮਨ ਦੇ ਵਿਚ ਵੱਡਾ ਚਾਅ ਹੈ। ਅਦਕ ਸੈਣ ਚੜ ਚਲੀ ਪਿਛਾਰੀ, ਮਿਲਿਓ ਜਾਏ ਦੁਇ ਕੋਸ ਅਗਾਰੀ। ਸਾਰੀ ਦੀ ਸਾਰੀ ਜਿਹੜੀ ਸੈਨਾ ਸੀ ਉਹ ਨਾਲ ਬਹੁਤੀ ਸਾਰੀ ਰਾਜੇ ਦੇ ਗਈ ਹੈ ਪਿੱਛੇ। ਮਿਲਿਓ ਜਾਏ ਦੁਇ ਕੋਸ ਅਗਾਰੀ, ਸਤਿਗੁਰੂ ਜੀ 2 ਕੋਹ ਦੀ ਦੂਰੀ ਤੇ ਰਹਿ ਗਏ ਸਨ ਦਿੱਲੀ ਤੋਂ, ਉਹਨਾਂ 2 ਕੋਹਾਂ ਦੀ ਦੂਰੀ ਨੂੰ ਤੈਅ ਕਰਕੇ ਰਾਜਾ ਸਤਿਗੁਰਾਂ ਨੂੰ ਅਗਲ ਵਾਂਡੀ ਜਾ ਮਿਲਿਆ। ਨਗਨ ਚਰਨ ਕਰ ਤਜ ਅਸਵਾਰੀ, ਨਮਰ ਹੋਏ ਕਰ ਬੰਧਨ ਧਾਰੀ। ਦੂਰੋਂ ਹੀ ਸਤਿਗੁਰਾਂ ਨੂੰ ਆਉਂਦਾ ਦੇਖਿਆ ਤੇ ਆਪਣੀ ਸਵਾਰੀ ਨੂੰ ਛੱਡ ਕੇ ਥੱਲੇ ਉਤਰ ਗਿਆ ਹੈ। ਇਸ ਤੋਂ ਇਲਾਵਾ ਆਪਣੇ ਪੈਰਾਂ ਦੇ ਵਿਚੋਂ ਰਾਜੇ ਨੇ ਜੋੜਾ ਵੀ ਲਾ ਲਿਆ, ਬੜੀ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ। ਸ੍ਰੀ ਗੁਰ ਸਿਵਕਾ ਤਬੈ ਥੰਭਾਈ ਬੂਜੀ ਸਕਲ ਕੁਸ਼ਲ ਨਿਪਤਾਈ। ਸਤਿਗੁਰਾਂ ਨੇ ਪਾਲਕੀ ਜਿਹੜੇ ਚੁੱਕ ਕੇ ਲਿਜਾ ਰਹੇ ਸਨ ਉਹਨਾਂ ਨੂੰ ਰੋਕਣ ਦਾ ਹੁਕਮ ਦਿੱਤਾ ਹੈ। ਸਤਿਗੁਰੂ ਜੀ ਫਿਰ ਉੱਥੇ ਰੁਕ ਕੇ ਰਾਜੇ ਦੀ ਸੁੱਖ ਸਾਂ ਦੀ ਖਬਰ ਪੁੱਛਣ ਲੱਗੇ।
ਹਾਥ ਜੋਰ ਨਿਪ ਸਕਲ ਉਚਾਰੀ ਗੋਰ ਆਇਸ ਤੇ ਚੜ ਅਸ ਵਾਰੀ।
ਹੱਥ ਜੋੜ ਕੇ ਰਾਜੇ ਨੇ ਉਚਾਰਨ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਬੜੀ ਮਿਹਰ ਹੈ, ਤੁਹਾਡੀ ਬੜੀ ਦਇਆ ਹੈ, ਮੈਂ ਰਾਜੀ ਖੁਸ਼ੀ ਹਾਂ। ਗੋਰੇ ਆਇਸ ਤੇ ਚੜ ਸਵਾਰੀ, ਸਤਿਗੁਰਾਂ ਨੇ ਹੁਕਮ ਕੀਤਾ ਕਿ ਤੂੰ ਆਪਣੀ ਸਵਾਰੀ ਤੇ ਚੜ ਜਾ, ਹੁਣ ਆਪਾਂ ਦਿੱਲੀ ਅੱਗੇ ਚੱਲੀਏ।
ਸਨੇ ਸਨੇ ਗਮਨਤ ਪੁਰੇ ਓਰਾ ਤਿਖਤ ਪਰਸ ਪਰ ਪ੍ਰੇਮ ਨਾ ਥੋਰਾ।
ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਦਿੱਲੀ ਦੇ ਵੱਲ ਜਾ ਰਹੇ ਨੇ, ਇੱਕ ਦੂਜੇ ਨੂੰ ਪਰਸ ਪਰ ਦੋਵੇਂ ਦੇਖ ਰਹੇ ਨੇ। ਸਤਿਗੁਰੂ ਜੀ ਵੀ ਦੇਖ ਰਹੇ ਨੇ ਰਾਜੇ ਜੈ ਸਿੰਘ ਨੂੰ ਤੇ ਰਾਜਾ ਜੈ ਸਿੰਘ ਵੀ ਸਤਿਗੁਰਾਂ ਦਾ ਦਰਸ਼ਨ ਕਰ ਰਿਹਾ, ਪਰਸ ਪਰ ਇੱਕ ਦੂਜੇ ਨੂੰ ਪ੍ਰੇਮ ਦੇ ਨਾਲ ਤੱਕ ਰਹੇ ਨੇ।
ਪੁਨ ਮਸਾਂਦਲੇ ਸੰਗਤ ਸਾਰੀ ਮਿਲੇ ਆਏ ਦੇ ਦੇ ਉਪਹਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਜਿਹੜੇ ਸਤਿਗੁਰਾਂ ਦੇ ਮੁੱਖ ਮਸੰਦ ਸਨ ਥੋੜੀਆਂ ਸੰਗਤਾਂ ਦੇ ਨਾਲ, ਉਹ ਵੀ ਉੱਥੇ ਪਹੁੰਚੇ ਨੇ। ਸਾਰਿਆਂ ਨੇ ਆਣ ਕੇ ਨਮਸਕਾਰਾਂ ਕੀਤੀਆਂ ਤੇ ਆਪਣੇ ਤੋਹਫੇ ਮੱਥਾ ਟੇਕੇ।
ਸਭਿਨ ਕੋ ਸਮੋਦ ਕਰਨੀ ਕੇ ਬੀਚ ਪ੍ਰਵੇਸ਼ੇ ਪੁਰ ਦਿੱਲੀ ਕੇ।
ਸਾਰਿਆਂ ਨੂੰ ਸਮੋਦ ਕੇ ਪਾਵ ਕੇ ਸਾਰਿਆਂ ਨੂੰ ਉਪਦੇਸ਼ ਦੇ ਕੇ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਵਿੱਚ ਪ੍ਰਵੇਸ਼ ਕੀਤਾ।
ਜੈ ਸਿੰਘ ਪੁਰਾ ਹੁਤੋ ਜਿਸ ਥਾਨ ਜੈ ਸਿੰਘ ਲੈ ਤਹ ਕੀਨ ਪਿਆਨ।
ਸਤਿਗੁਰਾਂ ਨੂੰ ਨਾਲ ਲੈ ਕੇ ਰਾਜਾ ਜੈ ਸਿੰਘ ਉਸ ਪਾਸੇ ਜਾ ਰਿਹਾ ਜਿਸ ਨੂੰ ਆਖਿਆ ਜਾਂਦਾ ਹੈ ਜੈ ਸਿੰਘ ਪੁਰਾ। ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ, ਜਿੱਥੇ ਹੁਣ ਗੁਰਦੁਆਰਾ ਬੰਗਲਾ ਸਾਹਿਬ ਹੈ ਇੱਥੇ ਰਾਜੇ ਜੈ ਸਿੰਘ ਦਾ ਬਾਗ ਸੀ, ਉਸ ਬਾਗ ਦੇ ਵਿੱਚ ਹੀ ਬੰਗਲਾ ਸੀ। ਉਸਨੇ ਸਭ ਤੋਂ ਚੰਗਾ ਥਾਂ ਜਾਣ ਕੇ 8ਵੇਂ ਸਤਿਗੁਰੂ ਜੀ ਨੂੰ ਉੱਥੇ ਉਤਾਰਾ ਦਿੱਤਾ। ਬਾਗ ਹੁਣ ਨਹੀਂ ਹੈ ਪਰ ਗੁਰਦੁਆਰਾ ਕਾਇਮ ਹੈ, ਇਹ ਟਿਕਾਣਾ ਨਵੀਂ ਦਿੱਲੀ ਦੇ ਵਿੱਚ ਆ ਗਿਆ ਹੈ। ਰਾਜਾ ਜੈ ਸਿੰਘ ਦੇ ਸਮੇਂ ਇਸ ਦੇ ਨੇੜੇ ਉਸ ਦਾ ਡੇਰਾ ਹੁੰਦਾ ਸੀ ਤੇ ਬਾਜ਼ਾਰ ਤੇ ਬਸਤੀ ਸੀ ਜਿਸ ਨੂੰ ਜੈ ਸਿੰਘ ਪੁਰਾ ਆਖਦੇ ਸਨ। ਹੁਣ ਇਹ ਬਸਤੀ ਵਿਸਰਜਨ ਕਰ ਦਿੱਤੀ ਗਈ ਹੈ। ਜੈ ਸਿੰਘ ਦੇ ਨਾਮ ਤੇ ਜੈ ਸਿੰਘ ਰੋਡ ਇੱਕ ਸੜਕ ਨੂੰ ਨਾਮ ਦੇ ਦਿੱਤਾ ਗਿਆ ਹੈ। ਜੰਤਰ ਮੰਤਰ ਤੇ ਬੰਗਲਾ ਸਾਹਿਬ ਤੱਕ ਇਹ ਬਸਤੀ ਹੁੰਦੀ ਸੀ। ਕਲਰਕਾਂ ਦੇ ਕੁਝ ਰਹਾਇਸ਼ੀ ਕੁਆਟਰ ਇਸੇ ਹੀ ਬਸਤੀ ਦੀ ਥਾਵੇਂ ਬਣੇ ਹਨ। ਕਹਿਣ ਤੋਂ ਭਾਵ ਹੈ ਕਿ ਉਹ ਜਗ੍ਹਾ ਹੈ ਜਿੱਥੇ ਸਤਿਗੁਰਾਂ ਨੂੰ ਉਹ ਲਿਜਾ ਰਿਹਾ।
ਜਿਸ ਜਿਸ ਬੀਥੀ ਜਾਤ ਚਲੇ ਹੈ ਤਿਸ ਤਿਸ ਮੇਂ ਨਰ ਹੋਤ ਖਲੇ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਹੜੀ ਜਿਹੜੀ ਗਲੀ ਦੇ ਵਿੱਚੋਂ ਸਤਿਗੁਰੂ ਜੀ ਲੰਘਦੇ ਜਾਂਦੇ ਨੇ, ਸਤਿਗੁਰਾਂ ਨੂੰ ਦੇਖ ਕੇ ਜਿਹੜੇ ਆਮ ਮਨੁੱਖ ਨੇ ਉਹ ਵੀ ਮੋਹਿਤ ਹੋ ਕੇ ਖੜੇ ਹੋ ਜਾਂਦੇ ਨੇ।
ਕਰ ਜੋਰ ਯਾਰ ਬੰਧਨ ਠਾਨ ਦੇਖ ਪਰਸ ਪਰ ਸੁਜਸ ਬਖਾਨ।
ਸਾਰੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰਦੇ ਨੇ, ਪਰਸ ਪਰ ਸਤਿਗੁਰਾਂ ਦਾ ਦਰਸ਼ਨ ਕਰਕੇ ਸਤਿਗੁਰਾਂ ਦੇ ਜਸ ਦਾ ਬਿਆਨ ਕਰਦੇ ਨੇ।
ਜੋ ਸ੍ਰੀ ਰਾਮ ਰਾਏ ਪ੍ਰਥਮ ਆਏ ਤਿਨਕੇ ਪ੍ਰਾਤਾ ਇਹ ਅਬ ਆਏ।
ਲੋਕੀ ਇਸ ਤਰ੍ਹਾਂ ਦੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਜਿਹੜੇ ਸ੍ਰੀ ਰਾਮ ਰਾਏ ਜੀ ਪਹਿਲਾਂ ਹੀ ਦਿੱਲੀ ਦੇ ਵਿੱਚ ਆਏ ਹੋਏ ਨੇ, ਤਿਨਕੇ ਪ੍ਰਾਤਾ ਇਹ ਅਬ ਆਏ, ਉਸ ਰਾਮ ਰਾਏ ਜੀ ਦੇ ਛੋਟੇ ਪ੍ਰਾਤਾ ਜੀ ਇਹ ਹੁਣ ਦਿੱਲੀ ਚੱਲ ਕੇ ਆਏ ਨੇ।
ਗੁਰ ਗਾਦੀ ਪਰ ਇਸ ਥਿਤ ਇਹੀ ਅਜ਼ਮਤ ਧਰ ਸ੍ਰੀ ਨਾਨਕ ਜਿਹੀ।
ਲੋਕੀ ਗੱਲਾਂ ਕਰਦੇ ਨੇ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਉੱਤੇ ਇਹੀ ਬਿਰਾਜਮਾਨ ਨੇ, ਅਜ਼ਮਤ ਧਰ ਸ੍ਰੀ ਨਾਨਕ ਜਿਹੀ। ਜਿੰਨੀਆਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਵਿੱਚ ਅਜ਼ਮਤਾਂ ਸਨ, ਕਰਾਮਾਤਾਂ ਸਨ, ਵੈਸੀਆਂ ਹੀ ਓਨੀਆਂ ਹੀ ਕਰਾਮਾਤਾਂ ਇਨ੍ਹਾਂ ਦੇ ਵਿੱਚ ਨੇ।
ਬਾਲ ਯਾਰ ਬਲ ਬੋਧ ਗੰਭੀਰ ਤੀਰਨ ਤੀਰ ਸੋ ਪੀਰਨ ਪੀਰ। ਬਾਲਕਾਂ ਵਾਲੀ ਇਨ੍ਹਾਂ ਦੀ ਉਮਰਾਂ ਹੈ ਪਰ ਬੁੱਧੀ ਦੇ ਬਹੁਤ ਗੰਭੀਰ ਨੇ, ਬੜੇ ਵਿਸ਼ਾਲ ਨੇ, ਬੜੇ ਵੱਡੇ ਨੇ। ਧੀਰਨ ਧੀਰ ਸੋ ਪੀਰਨ ਪੀਰ, ਭਾਵ ਕੇ ਧੀਰਜ ਵਾਲਿਆਂ ਦੀ ਧੀਰਜ ਨੇ ਤੇ ਪੀਰਾਂ ਦੇ ਪੀਰ ਨੇ। ਗਰੀਬ ਬਜ਼ਾਰਨ ਮੈਂ ਚਲ ਜਾਤੇ, ਅਨਕ ਪਾਂਤ ਨਰ ਬੋਲਤ ਜਾਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗਲੀਆਂ ਦੇ ਵਿਚ ਦੀ ਤੇ ਬਾਜ਼ਾਰਾਂ ਦੇ ਵਿਚ ਦੀ ਸਤਿਗੁਰੂ ਜੀ ਅੱਗੇ ਲੰਘਦੇ ਜਾਂਦੇ ਨੇ ਤੇ ਦੇਖ ਦੇਖ ਕੇ ਲੋਕ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਵੱਡੀ ਭੀਰ ਜੁੱਤ ਚਮਰ ਟੁਰਾਵਤ, ਮੰਦ ਮੰਦ ਸਿਵਕਾ ਗਮਨਾਵਤ। ਜਿਹੜੇ ਪਾਲਕੀ ਨੂੰ ਚੁੱਕ ਕੇ ਲਿਜਾ ਰਹੇ ਨੇ ਉਹ ਬੜੀ ਧੀਮੀ ਗਤੀ ਦੇ ਨਾਲ ਸਤਿਗੁਰਾਂ ਦੀ ਪਾਲਕੀ ਨੂੰ ਅੱਗੇ ਲਿਜਾ ਰਹੇ ਨੇ। ਸਤਿਗੁਰਾਂ ਦੀ ਪਾਲਕੀ ਦੇ ਉੱਪਰ ਦੀ ਚੌਰ ਹੋ ਰਿਹਾ। ਗਮਨਤ ਜਬ ਡੇਰਾ ਨਿਕਟਾਇਓ, ਜੈ ਸਿੰਘ ਭੂਪ ਉਤਰ ਕਰ ਆਇਓ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਡੇਰਾ ਲਵਾਉਣਾ ਸੀ, ਜਦੋਂ ਜਗ੍ਹਾ ਲਾਗੇ ਆਈ ਤੇ ਫੇਰ ਆਪਣੀ ਸਵਾਰੀ ਨੂੰ ਰਾਜੇ ਜੈ ਸਿੰਘ ਨੇ ਛੱਡਿਆ ਤੇ ਥੱਲੇ ਉਤਰ ਕੇ ਸਤਿਗੁਰਾਂ ਦੇ ਕੋਲ ਆਇਆ। ਹੱਥ ਜੋਰ ਕਰ ਗੁਰੂ ਉਤਾਰੇ, ਚਲਿਓ ਸੰਗ ਲੈ ਸਦਨ ਮਜਾਰੇ। ਹੱਥ ਜੋੜ ਕੇ ਬੇਨਤੀ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਪਾਲਕੀ ਦੇ ਵਿੱਚੋਂ ਥੱਲੇ ਉਤਾਰਿਆ ਹੈ ਤੇ ਫੇਰ ਚਲਿਓ ਸੰਗ ਲੈ ਸਦਨ ਮਜਾਰੇ ਆਪਣੇ ਨਿੱਜ ਸਥਾਨ ਦੇ ਉੱਤੇ ਜਿੱਥੇ ਸਤਿਗੁਰਾਂ ਦਾ ਡੇਰਾ ਲਵਾਉਣਾ ਸੀ ਨਾਲ ਲੈ ਕੇ ਤੁਰ ਪਿਆ। ਮੰਦਰ ਸੁਖਦ ਖਸ਼ਟ ਰਿਤ ਮਹੀਆ, ਚਾਰ ਪ੍ਰਿਯੰਕ ਡਸਾਇਓ ਤਹੀਆ। ਐਸੇ ਮੰਦਿਰ ਦੇ ਵਿੱਚ, ਐਸੇ ਮਹਿਲ ਦੇ ਵਿੱਚ ਲੈ ਕੇ ਸਤਿਗੁਰਾਂ ਨੂੰ ਰਾਜਾ ਜੈ ਸਿੰਘ ਪਹੁੰਚਿਆ। ਕਵੀ ਜੀ ਲਿਖਦੇ ਨੇ ਸੁਖਦ ਖਸ਼ਟ ਰਿਤ ਮਹੀਆ, ਛੇ ਰੁੱਤਾਂ ਮੰਨੀਆਂ ਜਾਂਦੀਆਂ ਨੇ। ਐਸੀ ਜਗ੍ਹਾ ਹੈ ਜਿਹੜੀ ਕਿ ਛਿਆਂ ਹੀ ਰੁੱਤਾਂ ਦੇ ਵਿੱਚ ਸੁਖਮਈ ਹੋਵੇ। ਚਾਰ ਪ੍ਰਿਯੰਕ ਡਸਾਇਓ ਤਹੀਆ, ਬਹੁਤ ਸੁੰਦਰ ਇੱਕ ਪਲੰਗ ਵੱਡਾ ਉਸ ਜਗ੍ਹਾ ਦੇ ਉੱਤੇ ਡਾ ਦਿੱਤਾ ਗਿਆ। ਆਸ ਤਰਨ ਬੜ ਬਿਸਦ ਬਿਛਾਵਾ, ਰੁਚਿਰ ਚੰਦੋਵਾ ਬੰਦ ਤਨਾਵਾ। ਉਸ ਪਲੰਗ ਦੇ ਉੱਤੇ ਚਿੱਟੇ ਰੰਗ ਦਾ ਬਹੁਤ ਸੁੰਦਰ ਵਿਛਾਉਣਾ ਵਿਛਾਇਆ ਗਿਆ ਹੈ। ਇਸ ਤੋਂ ਇਲਾਵਾ ਪਲੰਗ ਦੇ ਉੱਪਰਲੇ ਪਾਸੇ ਇੱਕ ਬਹੁਤ ਸੁੰਦਰ ਚੰਦੋਵਾ ਬੰਨਿਆ। ਸਾਦਰ ਤਹਾਂ ਜਾਏ ਬੈਠਾਰੇ, ਨਿਕਟ ਸਥਿਤ ਪਾ ਬੰਧਨ ਤਾਰੇ। ਸਤਿਕਾਰ ਦੇ ਨਾਲ ਬੇਨਤੀ ਕਰਕੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਉਸ ਪਲੰਗ ਦੇ ਉੱਤੇ ਬਿਠਾ ਦਿੱਤਾ। ਰਾਜਾ ਜੈ ਸਿੰਘ ਮੱਥਾ ਟੇਕ ਕੇ ਸਤਿਗੁਰਾਂ ਦੇ ਲਾਗੇ ਧਰਤੀ ਦੇ ਉੱਤੇ ਬਹਿ ਗਿਆ।
ਹਰਖ ਕਰਨ ਕੋ ਆਪਸ ਮਾਹੇ, ਰੁਚਿਰ ਬਾਰ ਤਾਲਾਪ ਕਰਾਹੇ।
ਸਤਿਗੁਰਾਂ ਨੂੰ ਖੁਸ਼ ਕਰਨ ਦੇ ਵਾਸਤੇ, ਉਹਨਾਂ ਦਾ ਜੀ ਬਹਿਲਾਉਣ ਦੇ ਵਾਸਤੇ ਵਾਰਤਾਲਾਪ ਰਾਜਾ ਬਹੁਤ ਤਰ੍ਹਾਂ ਦਾ ਕਰਨ ਲੱਗਾ, ਭਾਵ ਕੇ ਬਚਨ ਵਿਲਾਸ ਹੋਣ ਲੱਗੇ ਦੋਵਾਂ ਤਰਫਾਂ ਤੋਂ।
ਸਭ ਸੰਗਤ ਕੋ ਕਹਿਓ ਮਸੰਦ, ਜੋ ਦਰਸ਼ਨ ਹਿਤ ਇਕੱਠੀ ਬ੍ਰਿੰਦ।
ਕਵੀ ਜੀ ਲਿਖਦੇ ਨੇ ਕਿ ਜਿਹੜੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਬਹੁਤੀ ਸਾਰੀ ਇਕੱਠੀ ਹੋਈ ਸੀ, ਉਸ ਵੇਲੇ ਮਸੰਦਾਂ ਨੇ ਸੰਗਤ ਨੂੰ ਇਸ ਤਰ੍ਹਾਂ ਆਖਿਆ।
ਕਹਿੰਦੇ ਨੇ ਸਫਲ ਬਿਲੋਚਨ ਕਰ ਹੋ ਕਾਲੀ, ਇਮ ਮਰਜੀ ਸਤਿਗੁਰੂ ਬਿਸਾਲੀ।
ਸੰਗਤਾਂ ਨੂੰ ਮਸੰਦ ਕਹਿੰਦੇ ਨੇ ਕਿ ਸਤਿਗੁਰਾਂ ਦਾ ਦੂਰੋਂ ਤੁਸੀਂ ਦਰਸ਼ਨ ਕਰ ਹੀ ਲਿਆ ਹੈ, ਆਪਣੀਆਂ ਅੱਖਾਂ ਨੂੰ ਆਪਣੀਆਂ ਨੇਤਰਾਂ ਨੂੰ ਤੁਸੀਂ ਕੱਲ ਦੇ ਸਮੇਂ ਦੇ ਵਿੱਚ ਜ਼ਿਆਦਾ ਸਤਿਗੁਰਾਂ ਦਾ ਦਰਸ਼ਨ ਕਰਕੇ ਤ੍ਰਿਪਤ ਕਰੋਗੇ। ਇਹ ਮਰਜ਼ੀ ਸਤਿਗੁਰੂ ਵਿਸਾਲੀ। ਮਸੰਦ ਕਹਿੰਦੇ ਨੇ ਕਿ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਹੁਕਮ ਹੈ, ਸਤਿਗੁਰਾਂ ਦੀ ਐਸੀ ਮਰਜ਼ੀ ਹੈ, ਰਜ਼ਾ ਹੈ।
ਸੁਣਿਆ ਇਸ ਪੁਰ ਕੇ ਸਿੱਖ ਜੇਈ, ਕਰ ਕੇ ਬੰਧਨ ਤਹ ਤੇਈ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਹੁਕਮ ਨੂੰ ਮਸੰਦਾਂ ਦੇ ਰਾਹੀਂ ਸੰਗਤ ਨੇ ਸੁਣਿਆ ਤੇ ਜਿੰਨੇ ਵੀ ਪਹੁੰਚੇ ਹੋਏ ਸਨ ਉਹਨਾਂ ਸਾਰਿਆਂ ਨੇ ਫਿਰ ਦੂਰੋਂ ਹੀ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ।
ਆਪ ਆਪਣੇ ਸਾਧਨ ਸਿਧਾਰੇ, ਦਰਸ਼ਨ ਕਰ ਹੈ ਫੇਰ ਸਕਾਰੇ।
ਸਾਰੇ ਦੇ ਸਾਰੇ ਦੂਰੋਂ ਸਤਿਗੁਰਾਂ ਦਾ ਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਮੁੜ ਗਏ ਨੇ। ਹਰ ਇੱਕ ਦੇ ਮਨ ਦੇ ਵਿੱਚ ਇਹ ਚਾਹ ਹੈ, ਦਰਸ਼ਨ ਕਰ ਹੈ ਫੇਰ ਸਕਾਰੇ, ਕਿ ਸਵੇਰ ਹੋਣ ਦੇ ਨਾਲ ਕੱਲ ਨੂੰ ਫੇਰ ਸਤਿਗੁਰਾਂ ਦਾ ਆਣ ਕੇ ਰੱਜ ਕੇ ਦਰਸ਼ਨ ਕਰਾਂਗੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਪੂਰੀ ਪਰਵੇਸ਼ ਜਾਏ, ਸਰਬ ਪਾਂਤ ਕੀ ਸੇਵ ਕਰ ਹਰਖਿਓ ਜੈ ਸਿੰਘ ਰਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਰਾਜੇ ਜੈ ਸਿੰਘ ਦੇ ਮਹਿਲਾਂ ਦੇ ਵਿੱਚ ਜਾ ਕੇ ਠਹਿਰੇ ਨੇ। ਰਾਜੇ ਜੈ ਸਿੰਘ ਨੇ ਹਰ ਇੱਕ ਪ੍ਰਕਾਰ ਦੇ ਸਤਿਗੁਰਾਂ ਦੀ ਸੇਵਾ ਕੀਤੀ ਚਿੱਤ ਦੇ ਚਾਹ ਦੇ ਨਾਲ। ਖਾਣ ਪਾਣ ਕਰ ਵਿਵਧ ਪ੍ਰਕਾਰੇ, ਕਰੀ ਜਾਵਣੀ ਸੈਨ ਸੁਖਾਰੇ। ਰਾਤ ਦੇ ਵੇਲੇ ਅਨੇਕਾਂ ਪ੍ਰਕਾਰ ਦੇ ਰਾਜੇ ਦੇ ਵੱਲੋਂ ਲੈਂਦੇ ਹੋਏ ਪਕਵਾਨਾਂ ਨੂੰ ਛਕਿਆ ਤੇ ਫਿਰ ਰਾਤ ਨੂੰ ਸਤਿਗੁਰੂ ਜੀ ਸੁਖ ਦੇ ਨਾਲ ਬਿਰਾਜੇ। ਉਠਤ ਪਏ ਪੁਨ ਵੱਡੀ ਸਕਾਰੇ, ਸਕਲ ਸੋਚ ਜੁਤ ਮੱਜਤ ਬਾਰੇ। ਫੇਰ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਵੱਡੀ ਹੀ ਸਵੇਰ ਦੇ ਨਾਲ ਉੱਠ ਗਏ ਨੇ। ਕਹਿਣ ਤੋਂ ਭਾਵ ਹੈ ਕਿ ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗ ਪਏ ਨੇ ਤੇ ਸੋਹਣੇ ਨਿਰਮਲ ਪਾਣੀ ਦੇ ਨਾਲ ਇਸ਼ਨਾਨ ਪਾਣੀ ਕੀਤਾ। ਜੈਪੁਰ ਨਾਥ ਸੋ ਪੋਸ਼ ਪਾਏ, ਚਹਿਤ ਸ਼ਾਹ ਟਿਗ ਖਬਰ ਬਤਾਏ। ਦੂਸਰੀ ਤਰਫ ਰਾਜਾ ਜੈ ਸਿੰਘ ਵੀ ਸੁੰਦਰ ਪੋਸ਼ਾਕ ਨੂੰ ਪਾ ਕੇ ਤਿਆਰ ਹੋਇਆ ਹੈ, ਬਾਦਸ਼ਾਹ ਦੇ ਕੋਲ ਖਬਰ ਦੇਣ ਦੇ ਵਾਸਤੇ ਹੁਣ ਉਹ ਰਾਜਾ ਜੈਪੁਰ ਦਾ ਜਾਣਾ ਚਾਹੁੰਦਾ ਹੈ। ਪ੍ਰਥਮ ਆਏ ਸ੍ਰੀ ਗੁਰੂ ਸਮੀਪ, ਪਦ ਪਰ ਬੰਧਨ ਕੀਨ ਮਹੀਪ। ਬਾਦਸ਼ਾਹ ਦੀ ਸਭਾ ਦੇ ਵਿੱਚ ਜਾਣ ਤੋਂ ਪਹਿਲਾਂ ਰਾਜਾ ਜੈ ਸਿੰਘ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ, ਆਣ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਸ਼ਾਹ ਨਿਕਟ ਮੈਂ ਚਾਹਤ ਜਾਇਓ, ਨਮੋ ਹੇਤ ਰਾਵਰ ਕੇ ਆਇਓ। ਹੱਥ ਜੋੜ ਕੇ ਜੈ ਸਿੰਘ ਰਾਜਾ ਸਤਿਗੁਰਾਂ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰਾ ਸਭਾ ਦੇ ਵਿੱਚ ਜਾਣ ਦਾ ਸਮਾਂ ਹੋ ਗਿਆ ਹੈ, ਹੁਣ ਮੈਂ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਜਾਣਾ ਹੈ। ਇਸ ਕਰਕੇ ਸੱਚੇ ਪਾਤਸ਼ਾਹ, ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਨਮਸਕਾਰ ਕਰਨ ਦੇ ਵਾਸਤੇ, ਤੁਹਾਡੇ ਦਰਸ਼ਨਾਂ ਦੇ ਵਾਸਤੇ ਆਇਆ ਹਾਂ। ਸਹਿਤ ਪ੍ਰਸੰਸਾ ਸੁਧ ਕਰ ਦੈ ਹੋ, ਨਮਰੀ ਪੂਤ ਭਲੇ ਤਿਸ ਕਹਿ ਹੋ। ਰਾਜਾ ਕਹਿੰਦਾ ਕਿ ਸਹਿਤ ਪ੍ਰਸ਼ੰਸਾ ਦੇ ਸੱਚੇ ਪਾਤਸ਼ਾਹ, ਤੁਹਾਡੇ ਆਉਣ ਦੀ ਜਿਹੜੀ ਖਬਰ ਹੈ ਮੈਂ ਅੱਜ ਬਾਦਸ਼ਾਹ ਨੂੰ ਦੇਵਾਂਗਾ, ਤੇ ਜਦੋਂ ਬਾਦਸ਼ਾਹ ਸੁਣੇਗਾ ਤੇ ਫਿਰ ਨਿਮਰਤਾ ਨੂੰ ਭਲੀ ਪ੍ਰਕਾਰ ਧਾਰਨ ਕਰੇਗਾ। ਸੁਣ ਸਤ ਗੁਰ ਤਿਸ ਕਹਿਓ ਬੁਝਾਈ, ਹਮਰੋ ਮੇਲ ਨ ਬਣੈ ਕਦਾਈ। ਸਤਿਗੁਰਾਂ ਨੇ ਬਹੁਤ ਵਾਰੀ ਇਹ ਬਚਨ ਕੀਤਾ ਹੈ ਕਿ ਮੈਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਹੁਣ ਜਦੋਂ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਰਾਜਾ ਜੈ ਸਿੰਘ ਜਾ ਰਿਹਾ ਤੇ ਸਤਿਗੁਰੂ ਜੀ ਫਿਰ ਤੋਂ ਤਾਕੀਦ ਕਰਦੇ ਨੇ, ਪਕਿਆਈ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਰਾਜਾ ਇਸ ਗੱਲ ਦਾ ਧਿਆਨ ਰੱਖੀ, ਹਮਰੋ ਮੇਲ ਨਾ ਬਣੇ ਕਦਾਈ, ਕਿ ਮੇਰਾ ਤੇ ਬਾਦਸ਼ਾਹ ਦਾ ਮੇਲ ਕਦੇ ਨਹੀਂ ਬਣੇਗਾ। ਇਮ ਕਹਿਬੋ ਸੁਣ ਬੋ ਤੁਮ ਕਰਨਾ, ਤੁਰ ਕੇ ਸ਼ਰ ਸੰਗ ਬਣੇ ਨਾਇਰਨਾ। ਦੇਖ ਰਾਜਾ ਜੈ ਸਿੰਘ, ਇਸ ਤਰ੍ਹਾਂ ਦੀਆਂ ਗੱਲਾਂ ਆਖੀ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਕਰੀ ਕਿ ਜਿਨ੍ਹਾਂ ਗੱਲਾਂ ਦੇ ਵਿੱਚ ਮੇਰਾ ਬਾਦਸ਼ਾਹ ਦੇ ਨਾਲ ਮਿਲਾਪ ਹੋਣ ਦਾ ਕੋਈ ਜ਼ਿਕਰ ਨਾ ਹੋਵੇ।
ਤੋਰ ਪ੍ਰੀਤ ਕਰ ਹਮ ਚਲ ਆਏ, ਕਰਨੋ ਪ੍ਰਣ ਕੋ ਦੂਤ ਸੁਣਾਏ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜੇ ਜੈ ਸਿੰਘ ਨੂੰ ਕਹਿੰਦੇ ਨੇ ਕਿ ਸਿਰਫ ਤੇਰੇ ਨਾਲ ਪ੍ਰੀਤ ਕਰਕੇ ਅਸੀਂ ਇੱਥੇ ਆਏ ਹਾਂ, ਬਾਦਸ਼ਾਹ ਦੇ ਨਾਲ ਮਿਲਣ ਦਾ ਸਾਡਾ ਕੋਈ ਮਤ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਦੂਤ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਮੇਰੇ ਰਾਜੇ ਜੈ ਸਿੰਘ ਨੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਇਹ ਪ੍ਰਣ ਕੀਤਾ ਕਿ ਸਤਿਗੁਰੂ ਨੂੰ ਮੈਂ ਦਿੱਲੀ ਲੈ ਕੇ ਆਵਾਂਗਾ। ਕਹਿੰਦੇ ਨੇ ਸ਼ਾਹ ਸਮੀਪ ਰਾਖਬੋ ਪਤਕੋ, ਚਲ ਇੱਕ ਬਾਰ ਕੀਜੀਏ ਹਿਤ ਕੋ। ਤੇਰੇ ਦੂਤ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਮੇਰੇ ਰਾਜ ਨੇ ਪ੍ਰਣ ਕੀਤਾ ਸਭਾ ਦੇ ਵਿਚ ਜੇ ਸੱਚੇ ਪਾਤਸ਼ਾਹ ਤੁਸੀਂ ਦਿੱਲੀ ਨਾ ਜਾਓਗੇ ਤੇ ਫਿਰ ਆਪਣੇ ਪ੍ਰਣ ਤੋਂ ਝੂਠਾ ਪਵੇਗਾ। ਇਸ ਕਰਕੇ ਉਹਨੇ ਆਖਿਆ ਸੀ ਕਿ ਤੁਸੀਂ ਜਰੂਰ ਹੀ ਇੱਕ ਵਾਰੀ ਹਿੱਤ ਨੂੰ ਧਾਰਨ ਕਰਕੇ ਦਿੱਲੀ ਆਓ। ਸਤਿਗੁਰੂ ਜੀ ਕਹਿੰਦੇ ਨੇ ਕਿ ਦਿੱਲੀ ਆਉਣ ਦਾ ਇਹੀ ਕਾਰਨ ਹੈ, ਮੈਂ ਬਾਦਸ਼ਾਹ ਦੇ ਹੁਕਮ ਦੇ ਨਾਲ ਸੱਦਿਆ ਹੋਇਆ ਨਹੀਂ ਪਹੁੰਚਾ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀ ਪ੍ਰੇਮ ਦੀ ਡੋਰ ਦੇ ਨਾਲ ਵੱਜਾ ਹੋਇਆ ਆਇਆ।
ਇਤਿਆਦਿਕ ਸੁਣ ਕਹਿ ਤਾਵੇ ਆਸ਼ੈ, ਮਿਲੇ ਆਏ ਇੱਕ ਪ੍ਰੇਮ ਪਰਿਆਸੈ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਦੂਤ ਦੇ ਵੱਲੋਂ ਮੈਨੂੰ ਐਸੀਆਂ ਗੱਲਾਂ ਆਖੀਆਂ ਗਈਆਂ ਸਨ, ਤੇਰੇ ਆਸ਼ੇ ਨੂੰ ਤੇਰੇ ਇਰਾਦੇ ਨੂੰ ਮੈਂ ਸਮਝਿਆ ਤੇ ਫਿਰ ਆਏ ਮਿਲੇ ਇੱਕ ਪ੍ਰੇਮ ਪਰਿਆਸੇ, ਭਾਵ ਕੇ ਪ੍ਰੇਮ ਦੀ ਆਸ਼ਾ ਕਰਕੇ ਮੈਂ ਆਣ ਕੇ ਮਿਲਿਆ।
ਨਾ ਤੱਕੇ ਮੋਹ ਨਾ ਆਵਨ ਹੋਏ, ਕਰਿਓ ਪ੍ਰਣ ਹਮ ਪੂਰੇ ਸੋਏ।
ਸਤਿਗੁਰੂ ਜੀ ਰਾਜੇ ਜੈ ਸਿੰਘ ਨੂੰ ਕਹਿੰਦੇ ਨੇ ਕਿ ਜੇ ਤੇਰਾ ਆਖਿਆ ਹੋਇਆ ਦੂਤ ਨਾ ਜਾਂਦਾ, ਤੂੰ ਇਸ ਗੱਲ ਦੇ ਵਿਚ ਨਾ ਆਉਂਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਕਦੇ ਵੀ ਮੈਂ ਇਸ ਦਿੱਲੀ ਦੇ ਵਿਚ ਨਹੀਂ ਸੀ ਆਉਣਾ, ਭਾਵੇਂ ਕੁਝ ਵੀ ਹੋ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਆਪਣੇ ਪ੍ਰਣ ਨੂੰ ਪੂਰਾ ਕਰਨਾ ਸੀ, ਦਿੱਲੀ ਦੇ ਵਿਚ ਹੀ ਨਹੀਂ ਸੀ ਆਉਣਾ, ਪਰ ਸਤਿਗੁਰੂ ਜੀ ਕਹਿੰਦੇ ਨੇ ਜੇ ਮੈਂ ਦਿੱਲੀ ਆ ਵੀ ਗਿਆ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਰਾਜੇ ਦੇ ਮੱਥੇ ਲੱਗਾਂਗਾ, ਭਾਵ ਕੇ ਬਾਦਸ਼ਾਹ ਨੂੰ ਮੈਂ ਹੁਣ ਵੀ ਆਪਣਾ ਦਰਸ਼ਨ ਨਹੀਂ ਦੇਣਾ ਤੇ ਨਾ ਉਹਦਾ ਦਰਸ਼ਨ ਕਰਨਾ, ਭਾਵ ਕੇ ਇੱਕ ਦੂਜੇ ਦੇ ਅਸੀਂ ਮੱਥੇ ਹੀ ਲੱਗਣਾ ਨਹੀਂ ਚਾਹੁੰਦੇ।
ਤੁਰਕ ਦਰਸ ਲੈਣੋ ਨਹੀਂ ਦੇਣਾ, ਇਮ ਦ੍ਰਿੜ ਜਾਨੋ ਕਬੂ ਚਲੇ ਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡਾ ਜਿਹੜਾ ਦ੍ਰਿੜ ਬਚਨ ਹੈ ਉਹੀ ਹੈ ਜਿਹੜਾ ਕਿ ਆਪਣੀ ਜਗ੍ਹਾ ਤੋਂ ਹਿੱਲ ਨਹੀਂ ਸਕਦਾ।
ਤੁਰਕ ਦਰਸ ਲੈਣਾ ਨਹੀਂ ਦੇਣਾ, ਨਾ ਤੁਰਕ ਦਾ ਦਰਸ਼ਨ ਕਰਨਾ ਤੇ ਨਾ ਹੀ ਦੇਣਾ। ਨਿਜ ਨਿਸਚੇ ਹਮ ਨੇ ਕਹਿ ਦੀਨਸ, ਤੂੰ ਬੁੱਧੀਵਾਨ ਲਿਹੋ ਮਨ ਚੀਨਸ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਦ੍ਰਿੜ ਇਰਾਦਾ ਸੀ ਉਹ ਮੈਂ ਤੈਨੂੰ ਕਹਿ ਦਿੱਤਾ ਹੈ, ਅੱਗੇ ਤੂੰ ਬੁੱਧੀਵਾਨ ਹੈ, ਤੂੰ ਸਿਆਣਾ ਹੈ, ਆਪੇ ਹੀ ਗੱਲ ਨੂੰ ਸਮਝ ਲੈ।
ਹਿਮ ਦ੍ਰਿੜ ਮਤ ਸੁਣ ਕਹਿ ਗੁਰ ਕੇਰਾ, ਸੋਚਤ ਜੈ ਸਿੰਘ ਰਾਵ ਕਨੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਆਪਣਾ ਦ੍ਰਿੜ ਇਰਾਦਾ ਇਸ ਤਰ੍ਹਾਂ ਦਾ ਸੁਣਾਇਆ ਤੇ ਉਸ ਬਚਨ ਨੂੰ ਸੁਣ ਕੇ ਰਾਜਾ ਜੈ ਸਿੰਘ ਥੋੜਾ ਸੋਚ ਦੇ ਵਿਚ ਡੁੱਬਾ, ਕਿਉਂਕਿ ਰਾਜੇ ਜੈ ਸਿੰਘ ਨੂੰ ਡਰ ਸੀ ਕਿ ਕਿਤੇ ਜਬਰਦਸਤੀ ਮੈਨੂੰ ਬਾਦਸ਼ਾਹ ਇਹ ਹੁਕਮ ਨਾ ਕਰੇ ਕਿ ਸਤਿਗੁਰਾਂ ਨੂੰ ਮੇਰੇ ਕੋਲ ਲੈ ਕੇ ਆ।
ਮਸਤਕ ਟੇਕ ਸ਼ਾਹ ਟਿਗ ਗਯੋ, ਸਵਾ ਮਜਾਰ ਪ੍ਰਵੇਸ਼ਤ ਪਯੋ।
ਪਰ ਫਿਰ ਵੀ ਰਾਜੇ ਨੇ ਕੋਈ ਗੱਲ ਨਾ ਆਖੀ, ਸਤਿਗੁਰਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਬਾਦਸ਼ਾਹ ਦੀ ਸਭਾ ਦੇ ਵਿਚ ਪਹੁੰਚ ਗਏ।
ਕਰ ਜੋਰਤ ਕਹਿ ਬਾਕ ਸੁਨਾਯੋ, ਮੋਹ ਸੰਗ ਰਾਵਰ ਨੇ ਫੁਰ ਮਾਯੋ।
ਹੱਥ ਜੋੜ ਕੇ ਬਾਦਸ਼ਾਹ ਦੇ ਅੱਗੇ ਰਾਜਾ ਜੈ ਸਿੰਘ ਖੜਾ ਹੋਇਆ ਤੇ ਕਹਿੰਦਾ ਮੋਹ ਸੰਘ ਰਾਵਰ ਨੇ ਫਰਮਾਇਓ, ਹੇ ਬਾਦਸ਼ਾਹ ਸਲਾਮਤ, ਤੁਸੀਂ ਮੈਨੂੰ ਇੱਕ ਹੁਕਮ ਕੀਤਾ ਸੀ।
ਸ੍ਰੀ ਹਰਿ ਕ੍ਰਿਸ਼ਨ ਪੁਰੀ ਮੈਂ ਲਿਆਵੋ, ਸਭ ਸੰਗਤ ਕੋ ਦਰਸ ਕਰਾਵੋ।
ਹੇ ਬਾਦਸ਼ਾਹ ਸਲਾਮਤ, ਤੁਸੀਂ ਇਹ ਹੁਕਮ ਕੀਤਾ ਸੀ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਦੇ ਵਿਚ ਲੈ ਕੇ ਆਵੋ ਤੇ ਸਾਰੀਆਂ ਸੰਗਤਾਂ ਨੂੰ ਉਹਨਾਂ ਦਾ ਦਰਸ਼ਨ ਕਰਾਓ।
ਕਰਾਮਾਤ ਕੇ ਧਨੀ ਬਡੇਰੇ, ਉਤਰੇ ਆਏ ਸਦਨ ਮੈਂ ਮੇਰੇ।
ਕਹਿੰਦਾ ਕਿ ਮੈਂ ਪ੍ਰਣ ਕੀਤਾ ਸੀ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਲੈ ਕੇ ਆਵਾਂਗਾ। ਬਾਦਸ਼ਾਹ ਨੂੰ ਕਹਿੰਦਾ ਕਿ ਮੈਂ ਆਪਣੇ ਪ੍ਰਣ ਨੂੰ ਪੂਰਾ ਕਰ ਦਿੱਤਾ ਹੈ, ਜਿਹੜੇ ਸਤਿਗੁਰੂ ਜੀ ਕਰਾਮਾਤਾਂ ਦੇ ਧਨੀ ਵੱਡੇ ਨੇ ਉਹ ਸਤਿਗੁਰੂ ਜੀ ਦਿੱਲੀ ਪਹੁੰਚ ਚੁੱਕੇ ਨੇ, ਇਥੋਂ ਤੱਕ ਕਿ ਸਤਿਗੁਰੂ ਜੀ ਮੇਰੇ ਘਰ ਦੇ ਵਿਚ ਠਹਿਰੇ ਹੋਏ ਨੇ।
ਆਗੇ ਮਰਜ਼ੀ ਦੋ ਦਿਸ਼ ਜੈਸੀ, ਕਰਬੇ ਵਿਖੇ ਆਏ ਹੈ ਤੈਸੀ।
ਕਹਿੰਦਾ ਕਿ ਅੱਗੋਂ ਤੁਹਾਡੀ ਮਰਜ਼ੀ ਚੱਲੇਗੀ ਜਾਂ ਫਿਰ ਦੂਸਰੀ ਤਰਫ ਸਤਿਗੁਰਾਂ ਦੀ ਮਰਜ਼ੀ ਚੱਲੇਗੀ, ਮੇਰਾ ਤੁਹਾਡੇ ਵਿਚ ਤੇ ਸਤਿਗੁਰਾਂ ਦੇ ਵਿਚ ਪੈਣ ਦਾ ਸਿਰਫ ਇਹੀ ਆਸ਼ਾ ਸੀ ਕਿ ਸਤਿਗੁਰਾਂ ਨੂੰ ਦਿੱਲੀ ਲੈ ਕੇ ਆਵਾਂ। ਮੈਂ ਉਸ ਪ੍ਰਣ ਨੂੰ ਪੂਰਾ ਕਰ ਦਿੱਤਾ ਹੈ, ਅੱਗੇ ਹੁਣ ਤੁਸੀਂ ਜੋ ਆਖੋਗੇ ਉਹ ਹੋਵੇਗਾ ਜਾਂ ਫਿਰ ਸਤਿਗੁਰੂ ਜੀ ਜੋ ਆਖਣਗੇ ਉਹ ਹੋਵੇਗਾ। करबे विखे आए है तैसी ओही होवेगा जो तुसी दोवे चाहोगे। सवा बिखे मैं जिस बिद कहो तिम पूरन पाया नद लहो। राजा जय सिंह कहिंदा कि सभा दे विच मैं जिस तरह का नेम धारण किया सी उसे तरह का नेम मैं पूर्ण कर दिता है आनंद दे नाल। सुनत शाह ने एक उमराव दे कुछ दरब पठियो तिस थाव। जदों बादशाह औरंगजेब नूं पता लगा कि सतगुरु हरकृष्ण जी पहुंच गए ने उसे वेले सुनदियां सार ही बादशाह ने अपने एक वड्डे उमराव नूं एक वड्डे जरनैल नूं सतगुरां दे कोल जाण दा हुक्म दिता कि तू सतगुरां दे कोल माया दी भेटा लैके पहुंच। जाफत देहो बंदगी करके बौरो बूझो बिना उचरके। उमराव नूं कहिंदा है बादशाह के जाफत जाके बंदगी करके देने बंदगी तो भाव नमस्कार करने ते जाफत तो भाव है के प्रौणचारी दी माया प्रौणचारी दी भेटा। कहिंदा है के प्रौणचारी दी भेटा जाके सतगुरां नूं देनी है बंदगी करनी है उन्हां नूं जाके नमस्कार करनी है बहरो बूझियो बिना उचरके ते फिर बादशाह कहिंदा है के बेनती दे नाल उन्हां नूं पुछियो। दर्शन परसन करबो कबे मिलन होए तुम पाख्यो जब। बादशाह कहिंदा कि फिर सतगुरां दे चरणां दे विच ए अर्ज करी तुहाडे दर्शनां नूं परसना कदों होवेगा भाव के बादशाह तुहाडे दर्शन कदों कर सकेगा। मिलन होए तुम पाख्यो जब सतगुरां नूं आखी कि जदों तुहाडी रजा होवे जेड़े वेले हुक्म होवे बादशाह उस वेले ही तुहाडा दर्शन करन दे वास्ते राजी होवेगा तुसी फरमावण करो कि कदों दर्शन दे सकदे। इम सुन सतगुर के टिग गयो अंतर सुध पहुंचावत पयो। बादशाह दी गल नूं सुन के उसे वेले ही ओ जिहड़ा जरनैल सी जिहड़ा उमराव सी ओ सतगुरां दे डेरे दे लागे पहुंच गया है। अंतर सुध पहुंचावत पयो अपने आउण दी जिहड़ी खबर है ओ सतगुरां दे तक उसने पहुंचाई। पठियो शाह ने अपन मुसाहब आयो चहत निकट गुर साहिब। सिख ने जाके सतगुरां दे चरणां दे विच बेनती कीती कि सच्चे पातशाह बादशाह ने अपना मुख्तियार जिहड़ा आदमी है ओह भेजिया है आयो चहत निकट गुरु साहिब हे गुरु साहिब जी भेजिया होया आदमी तुहाडे कोल आउणा चाहुंदा है कृपा करके हुक्म करो। सतगुरु सच्चे पातशाह जी किस तरीके दे नाल हुक्म करनगे जिस तरह कवि संतोख सिंह जी इस नूं बयान करनगे मैं उसे तरह कल दे प्रकरण दे विच अज करांगा क्योंकि अज समय दी समाप्ति है। अगे जो सतगुरु सच्चे पातशाह जी दी रजा होवेगी उसे तरह वरतेगा जिन्या ही अर्जा करदा होया। मैं इत्थे ही कथा नूं विश्राम दे के सारी साध संगत तों खिमा दा जाचका। हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरम पर हर हरे हैप्पी हो वनहार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गोरिंद कहो मेरी है प्रणाम।